ਰਹਿਣ ਦਿਨ ਸੁਪ੍ਰਭਾਤ ਤੂੰ ਹੈ ਹੀ ਗਾਵਣਾ। ਜੀਅ ਜੰਤ ਸਰਬਤ ਨਾਉ ਤੇਰਾ ਧਿਆਵਣਾ। ਤੂੰ ਦਾਤਾ ਦਾਤਾਰ ਤੇਰਾ ਦਿੱਤਾ ਖਾਵਣਾ। ਭਗਤ ਜਨਾਂ ਕੈ ਸੰਗ ਪਾਪ ਗਵਾਵਣਾ। ਜਨ ਨਾਨਕ ਸਦ ਬਲਿਹਾਰ ਬਲ ਬਲ ਜਾਵਣਾ। ਜਨ ਨਾਨਕ ਸਦ ਬਲਿਹਾਰ ਬਲ ਬਲ ਜਾਵਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਜੀ ਦੇ ਮਹਾਨ ਦਰਬਾਰ ਅੰਦਰ ਸ਼ਿਸ਼ੋਭਿਤ ਹੋ ਰਹੇ ਸਰਬੱਤ ਮਾਈ ਭਾਈ ਖਾਲਸਾ ਸਾਧ ਸੰਗਤ ਜੀਓ, ਰਾਤਰੀ ਦੇ ਚੱਲ ਰਹੇ ਸੁੰਦਰ ਦੀਵਾਨ ਦੇ ਦੌਰਾਨ ਆਪ ਜੀ ਅਤਿ ਸਤਿਕਾਰਯੋਗ ਬਾਬਾ ਅਵਤਾਰ ਸਿੰਘ ਜੀ ਬਦਨੀ ਕਲਾ ਵਾਲਿਆਂ ਪਾਸੋਂ ਗੁਰਬਾਣੀ ਦੀ ਕਥਾ ਵਿਚਾਰ ਸਰਵਣ ਕਰਕੇ ਗੁਰੂ ਦਰਬਾਰ ਵਿੱਚ ਹਾਜ਼ਰੀਆਂ ਲਗਵਾ ਰਹੇ ਸੀ। ਲੜੀਵਾਰ ਚੱਲ ਰਹੀ ਗੁਰਬਾਣੀ ਦੀ ਕਥਾ ਦੇ ਵਿੱਚੋਂ ਆਪਾਂ ਨਿਯਤ ਕੀਤੇ ਹੋਏ ਕਥਾ ਦੇ ਸਮੇਂ ਦੇ ਵਿੱਚ ਰਹਿ ਕੇ ਇੱਕ ਪੌੜੀ ਦੀ ਵਿਚਾਰ ਆਪਾਂ ਵਿਚਾਰਨੀ ਹੈ। ਵਡਹੰਸ ਰਾਗ ਅੰਦਰ ਸਤਿਗੁਰੂ ਗੁਰੂ ਰਾਮਦਾਸ ਸਾਹਿਬ ਪਾਤਸ਼ਾਹ ਜੀ ਦੀ ਵਾਰ, ਜਿਸ ਵਿੱਚ ਤੀਸਰੇ ਪਾਤਸ਼ਾਹ ਜੀ ਦੇ ਸਲੋਕ ਵੀ ਦਰਜ ਨੇ, ਤੀਸਰੀ ਪੌੜੀ ਗੁਰੂ ਮਹਾਰਾਜ ਪਾਤਸ਼ਾਹ ਜੀ ਦੀ ਬਖਸ਼ਿਸ਼ ਕੀਤੀ ਹੋਈ ਆਪਾਂ ਵਿਚਾਰਾਂਗੇ। ਇਕਾਗਰਤਾ ਬਣਾਉਂਦੇ ਹੋਏ ਇੱਕ ਵਾਰ ਸਾਰੇ ਪ੍ਰੇਮ ਨਾਲ ਸਤਿਗੁਰੂ ਜੀ ਨੂੰ ਸੀਸ ਝੁਕਾਉਂਦਿਆਂ ਬੁਲਾਈਏ ਜੀ, ਸਤਨਾਮ ਸ੍ਰੀ ਵਾਹਿਗੁਰੂ ਜੀ। ਪੌੜੀ ਸੋ ਸਤਿਗੁਰ ਸੇਵ ਹੋ ਸਾਧ ਜਨ, ਜਿਨ ਹਰ ਹਰ ਨਾਮ ਦਿਰੜਾਇਆ। ਸੋ ਸਤਿਗੁਰ ਪੂਜੋ ਹੋ ਦਿਨ ਸਰਾਤ, ਜਿਨ ਜਗੰਨਾਥ ਜਗਦੀਸ ਜਪਾਇਆ। ਸਤਿਗੁਰਾਂ ਦੇ ਪਵਿੱਤਰ ਫੁਰਮਾਨ ਨੇ ਐ ਸਾਧ ਜਨ ਸਤਸੰਗੀਆਂ ਨੂੰ ਸੰਬੋਧਨ ਕਰਦੇ ਹੋਏ ਮਹਾਰਾਜ ਪਾਤਸ਼ਾਹ ਉਪਦੇਸ਼ ਬਖਸ਼ਿਸ਼ ਕਰਦੇ ਨੇ। ਐਸੇ ਸਤਿਗੁਰਾਂ ਦੀ ਕਾਰ ਕਮਾਈਏ, ਐਸੇ ਸਤਿਗੁਰਾਂ ਦਾ ਸਿਮਰਨ ਕਰੀਏ, ਐਸੇ ਸਤਿਗੁਰਾਂ ਦਾ ਸੇਵਾ ਸਿਮਰਨ ਕਰਕੇ ਜਨਮ ਸਫਲਾ ਕਰੀਏ, ਜਿਨ ਹਰ ਹਰ ਨਾਮ ਦ੍ਰਿੜਾਇਆ। ਦ੍ਰਿੜ ਕਰਵਾ ਦੇਣਾ ਕੋਈ ਬਚਨ, ਯਾਦ ਕਰਵਾ ਦੇਣਾ ਔਰ ਦ੍ਰਿੜਤਾ ਕਰਵਾ ਦੇਣੀ ਕਿ ਕਿਧਰੇ ਭੁੱਲ ਨਾ ਜਾਏ। ਸਤਿਗੁਰੂ ਗੁਰੂ ਪਾਤਸ਼ਾਹ ਜੀ ਨੇ ਲੋਕਾਈ ਨੂੰ, ਸਤਿਗੁਰੂ ਪਾਤਸ਼ਾਹ ਨੇ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿ ਭੰਗ ਗੁਰਪ੍ਰਸਾਦ ਜਪ। ਆਦ ਸੱਚ ਜੁਗਾਦ ਸੱਚ ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ। ਸੁਲਤਾਨਪੁਰ ਲੋਧੀ ਵਿਖੇ ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਨੇ ਵੇਈ ਨਦੀ ਵਿੱਚ ਪ੍ਰਵੇਸ਼ ਹੋ ਕਰਕੇ ਸੱਚਖੰਡ ਪਹੁੰਚਣਾ ਕੀਤਾ। ਅਕਾਲ ਪੁਰਖ ਵਾਹਿਗੁਰੂ ਦੇ ਪਾਸੋਂ ਮੂਲ ਮੰਤਰ ਦੀ ਦਾਤ ਲਿਆ ਕਰਕੇ ਜਗਤ ਵਿੱਚ ਸੰਸਾਰ ਵਿੱਚ ਵੰਡਣਾ ਕੀਤੀ ਹੈ। ਉਹੀ ਮੂਲ ਮੰਤਰ ਸਾਨੂੰ ਸਾਡੇ ਪਾਤਸ਼ਾਹ ਕਲਗੀਧਰ ਦਸ਼ਮੇਸ਼ ਪਿਤਾ ਮਹਾਰਾਜ ਸਾਹਿਬ ਜੀ ਨੇ ਪੰਜਾਂ ਪਿਆਰਿਆਂ ਦੇ ਰੂਪ ਵਿੱਚ ਦ੍ਰਿੜ ਕਰਵਾਇਆ ਹੈ। ਪੰਜ ਪਿਆਰੇ ਅੰਮ੍ਰਿਤ ਅਵਲਾਖੀ ਪਿਆਰਿਆਂ ਨੂੰ, ਗੁਰਸਿੱਖਾਂ ਨੂੰ, ਸੰਗਤਾਂ ਨੂੰ ਅੰਮ੍ਰਿਤ ਛਕਾਉਣ ਤੋਂ ਉਪਰੰਤ ਪੰਜ ਵਾਰ ਮੂਲ ਮੰਤਰ ਦ੍ਰਿੜ ਕਰਵਾਉਂਦੇ ਨੇ। ਅੱਗੇ ਅੱਗੇ ਬੋਲ ਕੇ ਸੰਗਤਾਂ ਪਿੱਛੇ ਬੋਲਦੀਆਂ, ਪੰਜ ਵਾਰ ਗੁਰਮੰਤਰ ਅੱਗੇ ਅੱਗੇ ਬੋਲ ਕੇ ਦ੍ਰਿੜ ਕਰਵਾਉਂਦੇ ਨੇ। ਐਸੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਜੋ 10 ਜਾਮਿਆਂ ਵਿੱਚ ਵਿਚਰੇ ਨੇ ਲੇਕਿਨ ਜੋਤ ਇੱਕ ਹੀ ਹੈ, ਮਹਾਰਾਜ ਪਾਤਸ਼ਾਹ ਫਰਮਾਉਂਦੇ ਉਹਨਾਂ ਦਾ ਜਾਪ ਕਰੀਏ, ਉਹਨਾਂ ਨੂੰ ਸਿਮਰੀਏ, ਜਿਨ੍ਹਾਂ ਨੇ ਸਾਨੂੰ ਵਾਹਿਗੁਰੂ ਅਕਾਲ ਪੁਰਖ ਦਾ ਨਾਮ ਦ੍ਰਿੜ ਕਰਵਾ ਦਿੱਤਾ ਹੈ, ਪੱਕਾ ਕਰਵਾ ਦਿੱਤਾ ਹੈ। ਜੇ ਇਸ ਤੋਂ ਥੋੜ੍ਹਾ ਹੋਰ ਪਿੱਛੇ ਜਾਈਏ, ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਪਾਤਸ਼ਾਹ ਜੀ ਨੇ ਸਭ ਤੋਂ ਪਹਿਲਾ ਸ਼ਬਦ ਸਾਨੂੰ ਜਦੋਂ ਬਖਸ਼ਿਸ਼ ਕੀਤਾ ਹੈ, ਗੋਪਾਲ ਪਾਂਧੇ ਨੂੰ ਉਪਦੇਸ਼ ਦਿੰਦਿਆਂ ਹੋਇਆਂ, ਜਾਲ ਮੋਹ ਘਸ ਮਸ ਕਰ ਮਤ ਕਾਗਦ ਕਰ ਸਾਰ ਭਾਉ ਕਲਮ ਕਰ ਚਿੱਤ ਲਿਖਾਰੀ ਗੁਰਪੁਛ ਲਿਖ ਵਿਚਾਰ ਲਿਖ ਨਾਮ ਸਾ ਲਾਹ ਲਿਖ ਲਿਖ ਅੰਤ ਨ ਪਾਰਾ ਵਾਰ ਬਾਬਾ ਇਹੋ ਲੇਖਾ ਲਿਖ ਜਾਣ ਜਿੱਥੇ ਲੇਖਾ ਮੰਗੀਐ ਤਿੱਥੇ ਹੋਏ ਸੱਚਾ ਨਿਸ਼ਾਨ। ਸਭ ਤੋਂ ਵਿਸਥਾਰ ਵਿੱਚ ਲਿਖਿਆ ਹੋਇਆ ਇਤਿਹਾਸਕ ਗ੍ਰੰਥ ਸ੍ਰੀ ਨਾਨਕ ਪ੍ਰਕਾਸ਼ ਔਰ ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਹੈ। ਕਵੀ ਸੰਤੋਖ ਸਿੰਘ ਸਾਹਿਬ ਲਿਖਦੇ ਲਿਖਦੇ ਇੱਥੇ ਭਾਵਕ ਹੋ ਜਾਂਦੇ, ਕਹਿੰਦੇ ਆ ਮੈਂ ਰਮਾਇਣ ਪੜ੍ਹੀ ਹੈ, ਮਹਾਂਭਾਰਤ ਪੜ੍ਹਿਆ ਹੈ, ਕੁਝ ਵੇਦ ਵੀ ਪੜ੍ਹੇ ਨੇ। ਉਹ ਕਹਿੰਦੇ ਪਰ ਗੁਰੂ ਨਾਨਕ ਸਾਹਿਬ ਪਾਤਸ਼ਾਹ ਨੇ ਇਹ ਪਹਿਲਾ ਸ਼ਬਦ ਉਚਾਰ ਕੇ ਇਸ ਸ਼ਬਦ ਦੇ ਵਿੱਚ ਆਦ ਕਾਲ ਤੋਂ ਭਾਰਤ ਦੇ ਧਾਰਮਿਕ ਗ੍ਰੰਥਾਂ ਦਾ ਜੋ ਨਿਚੋੜ ਸੀ ਉਹ ਇੱਕ ਹੀ ਸ਼ਬਦ ਵਿੱਚ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਨੇ ਸੰਸਾਰ ਨੂੰ ਬਖਸ਼ਿਸ਼ ਕਰ ਦਿੱਤਾ ਹੈ, ਇੱਕ ਹੀ ਸ਼ਬਦ ਵਿੱਚ ਬਖਸ਼ਿਸ਼ ਕਰ ਦਿੱਤਾ ਹੈ। ਇਹ ਕਵੀ ਸੰਤੋਖ ਸਿੰਘ ਦਾ ਆਪਣਾ ਅਨੁਭਵ ਹੈ। ਔਰ ਸਤਿਗੁਰੂ ਮਹਾਰਾਜ ਪਾਤਸ਼ਾਹ ਨੇ ਇਹ ਬਚਨ ਫੁਰਮਾ ਕੇ ਸਾਨੂੰ ਦ੍ਰਿੜ ਕਰਵਾਇਆ। ਨਾਮ ਜਦ ਆਪਾਂ ਬਾਣੀ ਦੇ ਵਿੱਚੋਂ ਪ੍ਰਮਾਣ ਲੈਂਦੇ ਹਾਂ ਤੇ ਮਹਾਰਾਜ ਪਾਤਸ਼ਾਹ ਜੀ ਫਰਮਾਉਂਦੇ ਨੇ ਬਿਘਨ ਬਿਨਾਸਨ ਸਭ ਦੁੱਖ ਨਾਸਨ ਸਤਿਗੁਰ ਨਾਮ ਦ੍ਰਿੜਾਇਆ ਖੋਏ ਪਾਪ ਭਏ ਸਭ ਪਾਵਨ ਜਨ ਨਾਨਕ ਸੁਖ ਘਰ ਆਇਆ। ਬਿਘਨਾਂ ਬਿਨਾਸਨਾਂ ਨੂੰ ਦੂਰ ਕਰਨ ਵਾਲਾ ਨਾਮ ਸਾਨੂੰ ਸਾਡੇ ਪਾਤਸ਼ਾਹ ਜੀ ਨੇ ਦ੍ਰਿੜ ਕਰਵਾ ਦਿੱਤਾ ਹੈ, ਜਿਸ ਨਾਮ ਦਾ ਸਦਕਾ ਸਾਰੇ ਪਾਪ ਖਤਮ ਹੋ ਗਏ, ਸੁਖ ਜਿਹੜੇ ਸਨ ਉਹ ਘਰ ਦੇ ਵਿੱਚ ਆ ਗਏ। ਫਿਰ ਮੇਰੇ ਪਾਤਸ਼ਾਹ ਫਰਮਾਨ ਕਰਦੇ ਨੇ ਦੇਖੋ ਇਸ ਨਾਮ ਦਾ ਕ੍ਰਿਸ਼ਮਾ, ਇਸ ਨਾਮ ਦੇ ਦੁਆਰਾ ਕ੍ਰਾਂਤੀ ਕੀ ਮਨੁੱਖ ਦੇ ਜੀਵਨ ਵਿੱਚ ਆਈ। ਪਾਤਸ਼ਾਹ ਫਰਮਾਉਂਦੇ ਨੇ ਊਠਤ ਸੁਖੀਆ ਬੈਠਤ ਸੁਖੀਆ, ਜਿਸ ਦੇ ਹਿਰਦੇ ਵਿੱਚ ਨਾਮ ਸੱਚੇ ਪਾਤਸ਼ਾਹ ਜੀ ਦਾ ਵਸ ਗਿਆ, ਪਾਤਸ਼ਾਹ ਫਰਮਾਉਂਦੇ ਨੇ ਉਹਨੂੰ ਸੁਖ ਬਣਿਆ ਰਹਿੰਦਾ ਹੈ, ਉੱਠਦਿਆਂ ਬਹਿੰਦਿਆਂ ਵੀ ਊਠਤ ਸੁਖੀਆ ਬੈਠਤ ਸੁਖੀਆ, ਭਉ ਨਹੀਂ ਲੱਗੈ ਡਰ ਨਹੀਂ ਲੱਗੇਗਾ ਉਸ ਗੁਰਮੁਖ ਪਿਆਰੇ ਨੂੰ ਜਿਸ ਨੇ ਗੁਰੀ ਇਹ ਬਾਤ ਬੁੱਝ ਲਈ ਹੋਏਗੀ। ਭਉ ਨਹੀਂ ਲੱਗੈ ਜਾਂ ਐਸੇ ਬੁੱਝੀਆ ਰਾਖਾ ਏਕ ਹਮਾਰਾ ਸੁਆਮੀ ਸਗਲ ਘਟਾ ਕਾ ਅੰਤਰ ਜਾਮੀ। ਉਸ ਸੇਵਕ ਨੂੰ ਅਨੁਭਵੀ ਹੋ ਜਾਂਦਾ ਹੈ ਕਿ ਮੈਂ ਜਿਸ ਗੁਰੂ ਨਾਨਕ ਪਾਤਸ਼ਾਹ ਦਾ ਬਖਸ਼ਿਆ ਹੋਇਆ ਨਾਮ ਜਪ ਰਿਹਾ ਉਹ ਗੁਰੂ ਪਾਤਸ਼ਾਹ ਤਾਂ ਮੇਰਾ ਰਾਖਾ ਬਣ ਗਿਆ, ਹੁਣ ਮੈਨੂੰ ਡਰ ਕਿਸ ਗੱਲ ਦਾ ਰਹਿ ਗਿਆ। ਰਾਖਾ ਏਕ ਹਮਾਰਾ ਸੁਆਮੀ ਸਗਲ ਘਟਾ ਕਾ ਅੰਤਰ ਜਾਮੀ ਸੋਏ ਅਚਿੰਤਾ ਜਾਗ ਅਚਿੰਤਾ ਜਹਾਂ ਕਹਾਂ ਪ੍ਰਭ ਤੂੰ ਵਰਤੰਤਾ। ਜਦੋਂ ਸੌਂਦਾ ਹੈ ਚਿੰਤਾ ਤੋਂ ਰਹਿਤ ਹੋ ਕੇ ਸੌਂਦਾ ਹੈ, ਜਾਗਦਾ ਹੈ ਨਾਮ ਦੀ ਬਖਸ਼ਿਸ਼ ਦਾ ਸਦਕਾ, ਜਾਗਣ ਵੇਲੇ ਵੀ ਉਸਨੂੰ ਫਿਕਰ ਚਿੰਤਾ ਨਹੀਂ ਹੁੰਦੇ, ਨਾਮ ਦੇ ਦੁਆਰਾ ਹਿਰਦੇ ਵਿੱਚ ਆਨੰਦ ਆ ਗਿਆ। ਫਿਰ ਪਾਤਸ਼ਾਹ ਅਖੀਰ ਤੇ ਦੱਸਦੇ ਕਿ ਇਹ ਇਤਨਾ ਕੁਛ ਕਿਵੇਂ ਮਿਲਿਆ। ਪਾਤਸ਼ਾਹ ਫਰਮਾਉਂਦੇ ਨੇ ਸੋਏ ਅਚਿੰਤਾ ਜਾਗ ਅਚਿੰਤਾ ਜਹਾਂ ਕਹਾਂ ਪ੍ਰਭ ਤੂੰ ਵਰਤੰਤਾ, ਘਰ ਸੁਖ ਵਸਿਆ ਬਾਹਰ ਸੁਖ ਪਾਇਆ ਕਹੋ ਨਾਨਕ ਗੁਰਮੰਤਰ ਦ੍ਰਿੜਾਇਆ। ਕਹਿੰਦੇ ਹਨ ਪਾਤਸ਼ਾਹ ਮਹਾਰਾਜ ਕਿ ਗੁਰੂ ਨੇ ਜੋ ਗੁਰਮੰਤਰ ਦ੍ਰਿੜਾਇਆ ਹੈ, ਦ੍ਰਿੜ ਕਰਵਾਇਆ ਹੈ, ਉਸ ਗੁਰਮੰਤਰ ਮੂਲ ਮੰਤਰ ਦੀ ਬਖਸ਼ਿਸ਼ ਦਾ ਸਦਕਾ ਐ ਸਭ ਚਿੰਤਾ ਫਿਕਰ ਦੁੱਖ ਨਾਸ ਹੋ ਕੇ ਆਨੰਦਿਤ ਹੋ ਗਿਆ ਇਹ ਜੀਵ। ਹੁਣ ਇਹ ਸੌਂਦਾ ਵੀ ਆਨੰਦ ਵਿੱਚ, ਉੱਠਦਾ ਵੀ ਆਨੰਦ ਵਿੱਚ, ਘਰ ਵਿੱਚ ਵੀ ਆਨੰਦ ਹੈ, ਬਾਹਰ ਵੀ ਆਨੰਦ ਹੈ, ਉੱਠਦਾ ਵੀ ਆਨੰਦ ਨਾਲ, ਬੈਠਦਾ ਵੀ ਆਨੰਦ ਨਾਲ। ਇਹ ਸਾਰਾ ਕੁਛ ਕਿਸ ਚੀਜ਼ ਦੇ ਦੁਆਰਾ ਮਿਲਿਆ? ਕਹੋ ਨਾਨਕ ਗੁਰਮੰਤਰ ਦ੍ਰਿੜਾਇਆ। ਪਾਤਸ਼ਾਹ ਮਹਾਰਾਜ ਨਾਮ ਦ੍ਰਿੜ ਕਰਵਾਉਂਦੇ ਨੇ ਤੇ ਅੱਜ ਦੀ ਇਸ ਲੜੀਵਾਰ ਆਈ ਹੋਈ ਪੌੜੀ ਵਿੱਚ ਸਤਿਗੁਰਾਂ ਨੇ ਉਪਦੇਸ਼ ਬਖਸ਼ਿਆ ਹੈ ਕਿ ਜਿਸ ਪਾਤਸ਼ਾਹ ਨੇ ਸਾਡੇ ਤੇ ਇਤਨੀ ਰਹਿਮਤ ਕੀਤੀ ਹੈ, ਇਤਨਾ ਮਹਾਨ ਨਾਮ ਸਾਨੂੰ ਦ੍ਰਿੜ ਕਰਵਾਇਆ ਹੈ, ਉਸ ਸਤਿਗੁਰਾਂ ਦੀ ਯਾਦ ਨੂੰ ਸਦਾ ਮਾਨਸਿਕਤਾ ਵਿੱਚ ਧਾਰਨ ਕਰਕੇ ਰੱਖੀਏ, ਕਦੇ ਵੀ ਉਹਨਾਂ ਦੀ ਯਾਦ ਸਾਨੂੰ ਭੁੱਲੇ ਨਾ। ਸਤਿਗੁਰ ਨਾਮ ਨਿਧਾਨ ਦ੍ਰਿੜਾਇਆ ਚਿੰਤਾ ਸਗਲ ਬਿਨਾਸੀ ਕਰ ਕਿਰਪਾ ਆਪਣੋ ਘਰ ਲੀਨਾ ਮਨ ਵਸਿਆ ਅਬਿਨਾਸੀ। ਫਿਰ ਮੇਰੇ ਪਾਤਸ਼ਾਹ ਫਰਮਾਉਂਦੇ ਨੇ ਮੇਰੇ ਮਨ ਭਜ ਰਾਮ ਨਾਮ ਸਭ ਅਰਥਾ। ਪਾਤਸ਼ਾਹ ਜੀ ਫਰਮਾਉਂਦੇ ਵਾਹਿਗੁਰੂ ਪਰਮੇਸ਼ਰ ਦਾ ਨਾਮ ਜਪ ਤੋ ਉਹ ਦ੍ਰਿੜ ਕਰਵਾਇਆ ਜਿਸ ਸੱਚੇ ਪਾਤਸ਼ਾਹ ਜੀ ਨੇ ਨਾਮ, ਹੁਣ ਦੂਸਰੀ ਪੰਕਤੀ ਪਾਤਸ਼ਾਹ ਜੀ ਫਰਮਾਉਂਦੇ ਨੇ ਪੌੜੀ ਵਿੱਚੋਂ, ਸੋ ਸਤਿਗੁਰ ਪੂਜੋ ਦਿਨ ਸਰਾਤ, ਜਿਨ ਜਗੰਨਾਥ ਜਗਦੀਸ਼ ਜਪਾਇਆ। ਸੋ ਸਤਿਗੁਰ, ਉਸ ਸਤਿਗੁਰੂ ਨੂੰ ਪੂਜਣਾ ਕਰੋ ਦਿਨ ਅਤੇ ਰਾਤ। ਪਾਤਸ਼ਾਹ ਜੀ ਕਹਿੰਦੇ ਜਿਸਨੇ ਸਾਨੂੰ ਹੁਣ ਅਕਾਲ ਪੁਰਖ ਦਾ ਨਾਮ ਜਪਾਇਆ ਹੈ, ਪਹਿਲਾਂ ਤਾਂ ਪੂਜਣ ਤੋਂ ਇਨਸਾਨ ਕਿਤੇ ਭੁਲੇਖਾ ਨਾ ਖਾ ਜਾਏ। ਸਾਧ ਸੰਗਤ ਜੀ, ਜਿਸ ਨੂੰ ਆਪਾਂ ਆਪਣਾ ਇਸ਼ਟ ਦੇਵ ਸੱਚਾ ਸਤਿਗੁਰੂ ਮੰਨਦੇ ਹੋਈਏ, ਸੇਵਕ ਦਾ ਫਰਜ਼ ਬਣਦਾ ਕਿ ਉਸ ਦੀ ਪੂਜਾ ਕਰੇ। ਪੂਜਾ ਸਾਡੇ ਸਤਿਗੁਰਾਂ ਨੇ ਮਨਾ ਕੀਤੀ ਹੈ। ਪਾਤਸ਼ਾਹ ਨੇ ਕਿਹਾ ਪੱਥਰ ਦੀ ਪੂਜਾ ਹੈ ਸਿੱਖਾ ਤੂੰ ਨਹੀਂ ਕਰਨੀ, ਕਿਉਂਕਿ ਪੱਥਰ ਤੇਰਾ ਗੁਰੂ ਨਹੀਂ। ਪੱਥਰ ਗੁਰੂ ਨਹੀਂ, ਪੱਥਰ ਦੀ ਮੂਰਤੀ ਹੈ, ਸਿੱਖ ਤੇਰਾ ਗੁਰੂ ਨਹੀਂ। ਇਸ ਵਾਸਤੇ ਜੋ ਪਾਹਨ ਕੀ ਪਾਈ ਪਾਏ ਤਿਸ ਕੀ ਘਾਲ ਅਜਾਈ ਜਾਏ। ਪਰ ਪਾਤਸ਼ਾਹ ਨੇ ਕਿਹਾ ਗੁਰਬਾਣੀ ਸਾਡਾ ਗੁਰੂ ਹੈ, ਗੁਰਬਾਣੀ ਦੀ ਅਸਾਂ ਪੂਜਾ ਕਰਨੀ ਹੈ, ਗੁਰਬਾਣੀ ਦੀ ਪੂਜਾ ਕਰਨੀ ਹੈ। ਪਾਤਸ਼ਾਹ ਕਹਿੰਦੇ ਦਿਨ ਸਰਾਤ, ਦਿਨ ਤੇ ਰਾਤ ਪੂਜਾ ਕੀਤੀ ਜਾਏ। ਦਿਨੇ ਖਿਆਲ ਰੱਖਿਆ ਜਾਏ ਕਿ ਅਸਾਂ ਨੇ ਗਰਮੀ ਤੋਂ ਬਚਣ ਦੇ ਲਈ ਪ੍ਰਬੰਧ ਕੀਤਾ ਹੈ। ਜਿੱਥੇ ਵੀ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੇ ਸਰੂਪ ਹਨ, ਉੱਥੇ ਦਾ ਵਾਤਾਵਰਨ ਅਨੁਕੂਲ ਹੈ। ਜਿੰਨਾ ਕੁ ਅਸੀਂ ਝੱਲਦੇ ਹਾਂ, ਅਸੀਂ ਸੁੱਖ ਮਹਿਸੂਸ ਕਰਦੇ ਹਾਂ, ਉਨੇ ਸੈਂਟੀਗ੍ਰੇਡ ਉੱਥੇ ਤਾਪਮਾਨ ਉਸ ਰੂਮ ਵਿੱਚ ਹੈ। ਅਗਰ ਠੰਡ ਦਾ ਮੌਸਮ ਆ ਗਿਆ, ਰਾਤ ਨੂੰ ਅਸੀਂ ਸੁੱਤੇ ਪਏ ਹਾਂ, ਤੇ ਐਸਾ ਤਾਂ ਨਹੀਂ ਕਿ ਦਿਨੇ ਪ੍ਰਕਾਸ਼ ਕਰ ਲਿਆ ਸੀ ਤੇ ਯਾਦ ਹੀ ਨਾ ਭੁੱਲ ਗਿਆ ਹੋਏ ਸੁੱਖ ਆਸਣ ਕਰਨ ਦਾ, ਕਿਤੇ ਮਹਾਰਾਜ ਪਾਤਸ਼ਾਹ ਜਾਗਦੇ ਬੈਠੇ। ਉਹਨਾਂ ਨੂੰ ਵੀ ਸਾਡਾ ਫਰਜ਼ ਹੈ ਜਵਾਲਣਾ, ਸਵਾਲਣਾ, ਜਗਾਉਣਾ। ਅਸੀਂ ਆਪਣੇ ਸਰੀਰ ਮੁਤਾਬਕ ਸਤਿਗੁਰਾਂ ਨੂੰ ਪ੍ਰਤੱਖ ਸਰੂਪ ਸਮਝਣਾ, ਉਹ ਅਲੱਗ ਗੱਲ ਹੈ ਕਿ ਮਹਾਰਾਜ ਪਾਤਸ਼ਾਹ ਨੂੰ ਨਹੀਂ ਠੰਡ ਲੱਗਦੀ। ਮਹਾਰਾਜ ਪਾਤਸ਼ਾਹ ਜੀ ਨੂੰ ਨਾ ਠੰਡ ਲੱਗਦੀ, ਨਾ ਗਰਮੀ ਲੱਗਦੀ ਹੈ, ਨਾ ਉਹਨਾਂ ਨੂੰ ਭੁੱਖ ਲੱਗਦੀ ਹੈ, ਨਾ ਤ੍ਰੇਹ ਲੱਗਦੀ ਹੈ। ਸਾਨੂੰ ਤਾਂ ਲੱਗਦੀ ਹੈ ਨਾ। ਜੇ ਅਸੀਂ ਕਹਾਂਗੇ ਗੁਰੂ ਨੂੰ ਭੁੱਖ ਨਹੀਂ ਲੱਗਦੀ, ਗੁਰੂ ਨੂੰ ਭੋਗ ਲਵਾਉਣ ਦੀ ਲੋੜ ਨਹੀਂ, ਤੇ ਜਿਸ ਦਿਨ ਸਾਨੂੰ ਰੋਟੀ ਨਾ ਮਿਲੀ ਫਿਰ ਕੀ ਬਣੇਗਾ। ਅਸੀਂ ਕਹੀਏ ਮਹਾਰਾਜ ਨੂੰ ਪਾਣੀ ਪੀਣ ਦੀ ਤ੍ਰੇਹ ਨਹੀਂ ਲੱਗਦੀ, ਜਿਸ ਦਿਨ ਸਾਨੂੰ ਪਾਣੀ ਨਾ ਮਿਲਿਆ ਉਸ ਦਿਨ ਕੀ ਬਣੇਗਾ। ਸਤਿਗੁਰੂ ਨੂੰ ਏਸੀ ਦੀ ਲੋੜ ਨਹੀਂ, ਤੇ ਜਿਸ ਦਿਨ ਸਾਡੀ ਕਿਤੇ ਹਾਲਤ ਇਤਨੀ ਗਰੀਬੀ ਚ ਗੁਰੂ ਨੇ ਸੁੱਟ ਦਿੱਤੀ, ਸਾਡੇ ਕੋਲ ਏਸੀ ਨਾ ਖਰੀਦਿਆ ਜਾ ਸਕਿਆ, ਪੱਖਾ ਨਾ ਚਲਾਇਆ ਜਾ ਸਕਿਆ, ਫਿਰ ਕੀ ਬਣੇਗਾ। ਜਿਹੜੀ ਗੋਲਕ ਵਿੱਚ ਅਸੀਂ ਮਾਇਆ ਪਾਉਂਦੇ ਹਾਂ, ਕੀ ਉਹਦੇ ਨਾਲ ਅਸੀਂ ਕੋਈ ਅਹਿਸਾਨ ਕਰਦੇ ਹਾਂ, ਜਾਂ ਸਾਡੀ ਉਸ ਮਾਇਆ ਨਾਲ ਹੀ ਗੁਰੂ ਪਾਤਸ਼ਾਹ ਦੇ ਕਾਰਜ ਚੱਲਦੇ ਨੇ? ਨਹੀਂ, ਅਸੀਂ ਤੇ ਆਪਣੀ ਮਾਇਆ ਸਫਲੀ ਕਰਨ ਦੇ ਲਈ ਪਾਉਂਦੇ ਹਾਂ, ਗੁਰੂ ਤੋਂ ਅਸੀਂ ਹੋਰ ਮੰਗਣੀ ਹੁੰਦੀ ਤਾਂ ਹੀ ਸਾਰੇ ਪਾਉਂਦੇ ਹਾਂ। ਦੇ ਦੇ ਮੰਗੇ ਸਹਿਸਾ ਗੂਣਾ ਸੋਭ ਕਰੇ ਸੰਸਾਰ। ਇੱਕ ਇਸ ਵਾਸਤੇ ਦਿੰਦੇ ਨੇ ਜਿਹੜੇ 100 ਗੁਣਾ ਉਸ ਤੋਂ ਵੱਧ ਮੰਗਦੇ ਨੇ, ਇੱਕ ਇਸ ਵਾਸਤੇ ਦਿੰਦੇ ਨੇ ਸੋਭ ਕਰੇ ਸੰਸਾਰ ਕਿ ਸੰਸਾਰ ਸਾਡੀ ਸੋਭਾ ਕਰੇ। ਜੋ ਅਸੀਂ ਭੇਟਾ ਕਰਦੇ ਹਾਂ ਅਸੀਂ ਮੰਗ ਵੀ ਮੰਗਦੇ ਹਾਂ। ਇਸ ਲਈ ਸਾਡੇ ਸਤਿਗੁਰਾਂ ਨੂੰ, ਮਹਾਰਾਜ ਪਾਤਸ਼ਾਹ ਜੀ ਨੂੰ ਸੁੰਦਰ ਵਸਤਰਾਂ ਦੀ ਲੋੜ ਹੈ, ਤਾਂ ਕਿ ਅਸੀਂ ਗੁਰੂ ਕੋਲੋਂ ਲੈ ਕੇ ਪਾਉਂਦੇ ਹਾਂ। ਸਤਿਗੁਰਾਂ ਨੂੰ ਉਸ ਠੰਡ ਤੇ ਗਰਮ ਮੌਸਮ ਦੀ ਅਨੁਕੂਲ ਕਮਰੇ ਦੀ ਲੋੜ ਹੈ, ਕਿਉਂਕਿ ਸਾਨੂੰ ਮਹਾਰਾਜ ਨੇ ਦਿੱਤੇ ਹੈ। ਇਸ ਵਾਸਤੇ ਅਸੀਂ ਸਤਿਗੁਰਾਂ ਦੀ ਪੂਜਾ ਕਰਨੀ ਹੈ। ਮਹਾਰਾਜ ਪਾਤਸ਼ਾਹ ਫਰਮਾਉਂਦੇ ਨੇ ਕਿ ਐਸੇ ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਨੂੰ ਦਿਨ ਰਾਤ ਪੂਜੋ, ਦਿਨ ਰਾਤ ਉਹਨਾਂ ਦੀ ਪੂਜਾ ਕਰਨੀ ਕਰੋ। ਸੁੰਦਰ ਸੁਗੰਧੀਆਂ ਵਾਲੇ ਫੁੱਲ, ਸੁੰਦਰ ਸੋਹਣੇ ਜਿਹੜੇ ਪਰਫੂਨ ਨੇ, ਔਰ ਪੁਰਾਣਿਆਂ ਸਮਿਆਂ ਦੇ ਵਿੱਚ ਧੂਫ ਕਿਉਂ ਸਾਡੇ ਬਜ਼ੁਰਗ ਤਿਖਾਉਂਦੇ ਸਨ, ਉਹ ਵੀ ਇਹੀ ਚੀਜ਼ ਸੀ। ਹੁਣ ਸ਼ਾਇਦ ਫਾਇਰ ਦੇ ਕੁਝ ਪਰਹੇਜ਼ ਦਾ ਕਰਕੇ, ਚਲੋ ਵੈਸੇ ਦੂਸਰੇ ਅਸੀਂ ਵਰਤ ਸਕਦੇ ਹਾਂ, ਪਰ ਇਹ ਸਾਨੂੰ ਹੁਕਮ ਹੈ, ਅਸੀਂ ਕਰਨੇ ਹੈ। ਨਿੱਕਾ ਜਿਹਾ ਪ੍ਰਮਾਣ ਸਾਂਝਾ ਕਰਦੇ ਵਾਂ, ਪੂਜਾ ਕੀ ਬਖਸ਼ਿਸ਼ਾਂ ਕਰਦੀ ਹੈ, ਔਰ ਕੇਵਲ ਓਨਲੀ ਪੂਜਾ ਵੀ ਕਰ ਲਈ ਜਾਏ ਤੇ ਫਿਰ ਵੀ ਸਾਨੂੰ ਬਹੁਤ ਮਹੱਤਵ ਮਿਲਦਾ ਹੈ। ਪਾਕਿਸਤਾਨ ਗੁਰਧਾਮਾਂ ਦੇ ਦਰਸ਼ਨ ਕਰਨ ਲਈ ਇੰਡੀਆ ਤੋਂ ਜਥਾ ਗਿਆ, ਆ ਕੇ ਉਹਨਾਂ ਨੇ ਗੱਲ ਸੁਣਾਈ ਇੱਕ ਬਜ਼ੁਰਗ ਦੇ ਨਾਲ। ਉੱਥੇ ਇੱਕ ਮੁਸਲਮਾਨ ਗੱਲਾਂ ਕਰਨ ਲੱਗਾ, ਔਰ ਜਦ ਉਹ ਗੱਲਾਂ ਕਰਦਾ ਹੈ ਤੇ ਵਿੱਚ ਵਿੱਚ ਗੁਰਬਾਣੀ ਦੀਆਂ ਪੰਕਤੀਆਂ ਸੁਣਾਉਂਦਾ ਹੈ। ਆਪਣੇ ਸਿੱਖ ਨੇ ਪੁੱਛਿਆ ਕਿ ਤੈਨੂੰ ਕਿੱਥੋਂ ਆਉਂਦੀਆਂ ਨੇ, ਇਹ ਤੂੰ ਕਿਵੇਂ ਸਿੱਖੀਆਂ ਨੇ? ਕਹਿੰਦਾ ਇੱਕ ਸਿੱਖ ਬਜ਼ੁਰਗ ਨੇ ਸਾਡੇ ਪਿਤਾ ਬਜ਼ੁਰਗ ਨੂੰ ਇੱਕ ਬਹੁਤ ਵੱਡੀ ਬੁੱਕ ਦਿੱਤੀ ਸੀ, ਬਹੁਤ ਵੱਡੀ ਪੁਸਤਕ ਦਿੱਤੀ ਸੀ। ਕਹਿੰਦਾ ਸਾਨੂੰ ਸਾਰੀ ਤਾਂ ਨਹੀਂ ਪੜ੍ਹਨੀ ਆਉਂਦੀ, ਅਸੀਂ ਉਹਦੇ ਉੱਪਰ ਸਤਕਾਰ ਨਾਲ ਘਰ ਵਿੱਚ ਬਾਕੀ ਚੀਜ਼ਾਂ ਤੋਂ ਉੱਚੀ ਜਗ੍ਹਾ ਤੇ ਰੱਖਿਆ ਹੋਇਆ ਤੇ ਜਦੋਂ ਸਾਡਾ ਕੋਈ ਕੰਮ ਕਾਜ ਘਰ ਵਿੱਚ ਅੜਿਆ ਹੁੰਦਾ ਨਹੀਂ ਹੁੰਦਾ ਅਸੀਂ ਉਹਦੇ ਕੋਲ ਖੜ ਕੇ ਦੁਆ ਬੇਨਤੀ ਕਰਕੇ ਜਾਂਦੇ ਹਾਂ ਤੇ ਸਾਡਾ ਉਹ ਕਾਰਜ ਹੋ ਜਾਂਦਾ ਹੈ। ਉਸ ਸਿੱਖ ਨੇ ਕਿਹਾ ਮੈਨੂੰ ਚੱਲ ਕੇ ਦਰਸ਼ਨ ਕਰਵਾ। ਜਦ ਉਸਨੇ ਲਿਜਾ ਕੇ ਘਰ ਦਿਖਾਇਆ ਤਾਂ ਇੱਕ ਲੱਕੜੀ ਦੇ ਸੰਦੂਕ ਵਿੱਚ ਸਾਫ਼ ਸੁਥਰੀ ਜਗ੍ਹਾ ਵਿੱਚ ਉੱਪਰ ਹਰਿਆ ਕੱਪੜਾ ਉਹਨਾਂ ਨੇ ਪਾਇਆ ਹੋਇਆ ਤੇ ਜਾਂ ਦਰਸ਼ਨ ਕੀਤੇ ਤੇ ਉਹ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਦਾ ਸਰੂਪ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਉਹ ਕਹਿੰਦਾ ਅਸੀਂ ਕਦੇ ਕਦੇ ਪੜ੍ਹਦੇ ਹਾਂ ਪਰ ਅਸੀਂ ਜਿਤਨੀ ਕੁ ਸੰਭਾਲ ਤੇ ਸਤਿਕਾਰ ਕਰ ਸਕਦੇ ਉਨਾ ਕਰਦੇ ਹਾਂ ਕਿਉਂਕਿ ਇਸਲਾਮ ਅੰਦਰ ਹਰੇ ਕੱਪੜੇ ਨੂੰ ਧਾਰਮਿਕ ਰੰਗ ਮੰਨਿਆ ਜਾਂਦਾ ਹੈ ਤੇ ਉਹ ਮੰਨ ਰਹੇ ਕਹਿੰਦੇ ਕਿ ਅਸੀਂ ਜਦੋਂ ਲਾਗੇ ਖੜ ਕੇ ਬੇਨਤੀ ਦੁਆ ਕਰਕੇ ਜਾਂਦੇ ਹਾਂ ਤੇ ਸਾਡਾ ਕਾਰਜ ਰਾਸ ਹੋ ਜਾਂਦਾ ਹੈ। ਉਹਨਾਂ ਸਿੱਖਾਂ ਨੇ ਆ ਕੇ ਫਿਰ ਉਹ ਗੁਰੂ ਗ੍ਰੰਥ ਸਾਹਿਬ ਜੀ ਇੰਡੀਆ ਵੀ ਗਏ ਸਨ ਦਰਸ਼ਨ ਸੰਗਤਾਂ ਨੂੰ ਕਰਵਾ ਕੇ ਫਿਰ ਉਹਨਾਂ ਨੂੰ ਦੇ ਦਿੱਤੇ ਸਨ। ਜੇ ਕੋਈ ਇਹ ਕਿੰਤੂ ਕਰੇ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਕੇਵਲ ਪੂਜਾ ਕਰਨ ਨਾਲ ਕੁਝ ਨਹੀਂ ਮਿਲਦਾ, ਨਹੀਂ ਸਾਧ ਸੰਗਤ ਜੀ ਉਹਦਾ ਕਿੰਤੂ ਗਲਤ ਹੋਏਗਾ। ਗੁਰੂ ਗ੍ਰੰਥ ਸਾਹਿਬ ਜੀ ਦੀ ਪੂਜਾ ਕਰਨ ਨਾਲ ਵੀ ਬਹੁਤ ਕੁਛ ਮਿਲਦਾ ਪਰ ਮਹਾਰਾਜ ਪਾਤਸ਼ਾਹ ਫਰਮਾਉਂਦੇ ਜੇ ਤੈਨੂੰ ਪੰਜਾਬੀ ਦੇ ਅੱਖਰ ਆਉਂਦੇ ਨੇ ਫਿਰ ਤੇਰਾ ਫਰਜ਼ ਬਣਦਾ ਕਿ ਤੂੰ ਇਸ ਨੂੰ ਪੜ੍ਹ। ਜੇ ਤੈਨੂੰ ਪੰਜਾਬੀ ਦੇ ਅੱਖਰ ਆਉਂਦੇ ਨੇ ਤੂੰ ਪੜ੍ਹ ਕੇ ਹੋਰਨਾਂ ਨੂੰ ਵੀ ਸੁਣਾ ਔਰ ਆਪ ਵੀ ਪੜ੍ਹ ਔਰ ਆਪਣੇ ਸਤਿਗੁਰਾਂ ਦੇ ਹੋਰ ਸੰਗਤਾਂ ਨੂੰ ਦਰਸ਼ਨ ਕਰਾਉਣ ਲਈ ਇਸ ਦਾ ਪ੍ਰਕਾਸ਼ ਵੀ ਕਰ, ਸ਼ਾਮ ਵੇਲੇ ਇਸ ਦਾ ਸੁੱਖ ਆਸਣ ਵੀ ਕਰ ਔਰ ਆਪਣੇ ਲਈ ਜਿਸ ਤਰ੍ਹਾਂ ਬੈੱਡ ਜਿਹੜਾ ਹੈ ਉਹ ਸੁੰਦਰ ਚੁਣਿਆ ਇਹਨੇ ਸਤਿਗੁਰਾਂ ਦੇ ਸੌਣ ਵਾਸਤੇ ਵੀ ਸੋਹਣੇ ਬੈੱਡ ਦੀ ਚੋਣ ਕਰ। ਤੋ ਮਹਾਰਾਜ ਪਾਤਸ਼ਾਹ ਫਰਮਾਉਂਦੇ ਆ ਐਸੇ ਸਤਿਗੁਰਾਂ ਨੂੰ ਦਿਨ ਰਾਤ ਅਸੀਂ ਪੂਜੀਏ ਜਿਨ੍ਹਾਂ ਨੇ ਸਾਨੂੰ ਹਰ ਹਰ ਨਾਮ ਜਿਨ ਜਗੰਗਨਾਥ ਜਗਦੀਸ਼ ਜਪਾਇਆ। ਜਗੰਗਨਾਥ ਵੀ ਪਰਮਾਤਮਾ ਦਾ ਨਾਮ ਹੈ ਜੋ ਜਗਤ ਦਾ ਨਾਥ ਹੈ ਮਾਲਕ ਤੇ ਜਗਦੀਸ਼ ਦੇ ਅਰਥ ਵੀ ਜਗਤ ਦਾ ਈਸ਼ਰ ਮਾਲਕ ਇਹ ਬਣਦੇ ਨੇ। ਜਪਾਇਆ ਹੈ ਜਿਸ ਸਤਿਗੁਰੂ ਪਾਤਸ਼ਾਹ ਜੀ ਨੇ। ਕਿਵੇਂ ਜਪਾਇਆ? ਸਾਨੂੰ ਮਹਾਰਾਜ ਪਾਤਸ਼ਾਹ ਇਸ ਤਰ੍ਹਾਂ ਦੇ ਬਚਨ ਦ੍ਰਿੜ ਕਰਵਾਉਂਦੇ ਨੇ, ਜਪ ਮਨ ਸਤਨਾਮ ਸਦਾ ਸਤਨਾਮ, ਹਲਤ ਪਲਤ ਮੁਖ ਉਜਲ ਹੋਈ ਹੈ, ਨਿਤ ਧਿਆਈਐ ਹਰ ਪੁਰਖ ਨਿਰੰਜਨਾ, ਜਹ ਹਰ ਸਿਮਰਨ ਭਇਆ ਤਹਿ ਉਪਾਦ ਗਤ ਕੀਨੀ। ਜਿੱਥੇ ਸਿਮਰਨ ਹੋ ਗਿਆ ਉੱਥੋਂ ਉਪਾਧੀਆਂ ਗਤ ਹੋ ਗਈਆਂ, ਗਤ ਦਾ ਅਰਥ ਹੁੰਦਾ ਨਿਕਲ ਜਾਣੀਆਂ, ਚਲੇ ਜਾਣੀਆਂ, ਅਗਾਂਹ ਕਿਸੇ ਹੋਰ ਜਗ੍ਹਾ ਮੱਲ ਲੈਣੀ ਉਹਨਾਂ ਨੇ। ਜਹ ਹਰ ਸਿਮਰਨ ਭਇਆ ਤਹਿ ਉਪਾਦ ਗਤ ਕੀਨੀ, ਵੱਡ ਭਾਗੀ ਹਰ ਜਪਨਾ, ਜਨ ਨਾਨਕ ਕਉ ਗੁਰ ਇਹ ਮਤ ਦੀਨੀ, ਜਪ ਹਾਰ ਭਵ ਜਲ ਤਰਨਾ। ਪਾਤਸ਼ਾਹ ਕਹਿੰਦੇ ਸੇਵਕਾਂ ਨੂੰ ਗੁਰੂ ਨੇ ਇਹੀ ਸਿੱਖਿਆ ਦਿੱਤੀ ਹੈ ਕਿ ਇਹ ਜਾਪ ਕਰ ਕਰਕੇ ਇਸ ਭਵ ਜਲ ਸਮੁੰਦਰ ਤੋਂ ਪਾਰ ਹੋ ਜਾਣਾ ਹੈ। ਪਾਤਸ਼ਾਹ ਫਰਮਾਉਂਦੇ ਜਿਸ ਸੱਚੇ ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਨੇ ਸਾਨੂੰ ਜਾਪ ਕਰਨ ਦੀ ਸਿੱਖਿਆ ਦਿੱਤੀ ਹੈ, ਐਸੇ ਸਤਿਗੁਰਾਂ ਨੂੰ ਦਿਲ ਚੋਂ ਕਦੇ ਨਾ ਭੁਲਾਈਏ, ਐਸੇ ਸਤਿਗੁਰਾਂ ਦੀ ਕਾਰ ਕਿਰਤ ਕਰਦੇ ਹੋਏ ਸਮਾਂ ਸਫਲਾ ਕਰੀਏ। ਤੀਸਰੀ ਪੰਕਤੀ ਪਾਤਸ਼ਾਹ ਫਰਮਾਉਂਦੇ ਨੇ, ਸੋ ਸਤਿਗੁਰ ਦੇਖੋ ਇੱਕ ਨਿਮਖ ਨਿਮਖ, ਜਿਨ ਹਰ ਕਾ ਹਰ ਪੰਥ ਬਤਾਇਆ। ਐਸੇ ਸਤਿਗੁਰਾਂ ਨੂੰ ਦਿੱਖ ਹੋ ਨਿਮਖ ਨਿਮਖ। ਪਾਤਸ਼ਾਹ ਕਹਿੰਦੇ ਇੱਕ ਨਿਮਖ ਨਿਮਖ ਸਮਾਂ ਵੀ ਜਦੋਂ ਸਤਿਗੁਰਾਂ ਦੀ ਰੇਂਜ ਵਿੱਚ ਬੈਠੇ ਹੋਈਏ, ਸਤਿਗੁਰਾਂ ਨੂੰ ਦੇਖਣ ਦੇ ਵਿੱਚ ਬਤੀਤ ਕਰੀਏ। ਆਪਾਂ ਰਹਿਰਾਸਾ ਵਿੱਚ ਪੜ੍ਹਦੇ ਹਾਂ, ਸਾਧ ਸੰਗਤ ਦਾ ਪੂਰਨ ਤੌਰ ਤੇ ਮਹਾਤਮ ਜੇ ਲੈਣਾ ਹੋਵੇ, ਪੂਰਨ ਤੌਰ ਤੇ ਲਾਹਾ ਲੈਣਾ ਹੋਵੇ ਤਾਂ ਅੰਤਰ ਗੁਰ ਆਰਾਧਨ, ਪਾਤਸ਼ਾਹ ਕਹਿੰਦੇ ਹਿਰਦੇ ਵਿੱਚ ਉਹ ਸਿਮਰਨ ਕਰੀ ਜਾਣਾ ਚਾਹੀਦਾ। ਜਿਹਵਾ ਜਪ ਗੁਰ ਨਾਉ, ਜੀਭ ਦੇ ਨਾਲ ਵੀ ਉਹੀ ਜਾਪ ਕਰਦੇ ਰਹਿਣਾ ਚਾਹੀਦਾ। ਨੇਤਰੀ ਸਤਿਗੁਰ ਪੇਖਣਾ, ਤੇ ਅੱਖਾਂ ਦੇ ਨਾਲ ਧੰਨ ਗੁਰੂ ਗ੍ਰੰਥ ਸਾਹਿਬ ਜੀ ਨੂੰ ਦੇਖਦੇ ਰਹਿਣਾ ਚਾਹੀਦਾ, ਭਾਵ ਦਰਸ਼ਨ ਕਰਦੇ ਰਹਿਣਾ ਚਾਹੀਦਾ। ਸਰਵਣੀ ਸੁਣਨਾ ਗੁਰ ਨਾਉ, ਕੰਨਾਂ ਦੇ ਨਾਲ ਗੁਰੂ ਪਾਤਸ਼ਾਹ ਜੀ ਦੀ ਬਾਣੀ ਚਾਹੇ ਕੀਰਤਨ ਚਾਹੇ ਕਥਾ ਹੈ ਉਹ ਸੁਣਦੇ ਰਹਿਣਾ ਚਾਹੀਦਾ। ਪਾਤਸ਼ਾਹ ਕਹਿੰਦੇ ਸਾਰੇ ਦੀਦੇ ਦੀਦਨੇ ਦੀਦਾਰ ਸਾਹਿਬ, ਕੱਛ ਨਹੀਂ ਇਸ ਕਾ ਮੋਲ। ਪਾਤਸ਼ਾਹ ਕਹਿੰਦੇ ਅੱਖਾਂ ਮਿਲੀਆਂ ਨੇ, ਇਹਨਾਂ ਦਾ ਸਭ ਤੋਂ ਵੱਡਾ ਇਹੀ ਲਾਭ ਹੈ ਕਿ ਇਹਦੇ ਨਾਲ ਅਸੀਂ ਆਪਣੇ ਸਾਹਿਬ ਦੇ ਦਰਸ਼ਨ ਕਰ ਸਕਦੇ ਹਾਂ। ਸਾਨੂੰ ਮਿਲੀਆਂ ਨੇ ਤਾਂ ਹੀ ਕਰ ਸਕਦੇ ਹਾਂ। ਬਲਾਇੰਡ ਮੈਨ ਇਨਸਾਨ ਤਰਸਦਾ ਰਹਿ ਜਾਏਗਾ, ਹੁਣ ਪੂਰਨ ਰੂਪ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਉਹਦੇ ਕੋਲ ਨਹੀਂ ਕੀਤੇ ਜਾ ਸਕਦੇ। ਇਸ ਲਈ ਪਾਤਸ਼ਾਹ ਕਹਿੰਦੇ ਇਹਨਾਂ ਦਾ ਸਭ ਤੋਂ ਵੱਡਾ ਇਹੀ ਪਰਉਪਕਾਰ ਹੈ ਔਰ ਇਸ ਕਰਕੇ ਇਹਨਾਂ ਦਾ ਮੁੱਲ ਹੀ ਕੋਈ ਨਹੀਂ। ਇਹਦੇ ਨਾਲ ਅਸੀਂ ਆਪਣੇ ਸਾਹਿਬ ਦੇ ਦੀਦਾਰ ਕਰ ਸਕਦੇ ਹਾਂ। ਦੀਦ ਨੇ ਦੀਦੀਆਂ ਨੂੰ ਆਖਿਆ ਜਾਂਦਾ। ਹੁਣ ਪਾਤਸ਼ਾਹ ਕਹਿੰਦੇ ਜੇ ਪੂਰਨ ਰੂਪ ਵਿੱਚ ਸੰਗਤ 'ਚ ਰਹਿਣ ਦਾ, ਸੰਗਤ 'ਚ ਬਹਿਣ ਦਾ 100% ਲਾਭ ਲੈਣਾ ਹੋਏ, ਫਿਰ ਇਹ ਚਾਰੇ ਸਰਕਲ ਨਾਲ ਨਾਲ ਚੱਲਣੇ ਚਾਹੀਦੇ। ਅੰਤਰ ਗੁਰ ਆਰਾਧਨਾ, ਜਿਹਵਾ ਜਪ ਗੁਰ ਨਾਉ, ਨੇਤਰੀ ਸਤਿਗੁਰ ਪੇਖਣਾ, ਸਰਵਣੀ ਸੁਣਨਾ ਗੁਰ ਨਾਉ, ਸਤਿਗੁਰ ਸੇਤੀ ਰਤਿਆਂ, ਦਰਗ ਹੈ ਪਾਈਆ ਠਾਉ। ਪਰ ਪਾਤਸ਼ਾਹ ਕਹਿੰਦੇ ਕਹੋ ਨਾਨਕ ਕਿਰਪਾ ਕਰੇ ਜਿਸ ਨੂੰ ਇਹ ਵੱਥ ਦੇ। ਪਾਤਸ਼ਾਹ ਕਹਿੰਦੇ ਐਡੀ ਅਵਸਥਾ, ਇਹ ਅਵਸਥਾ ਉਹਨੂੰ ਮਿਲ ਜਾਏਗੀ ਜਿਹਦੇ ਤੇ ਕਿਰਪਾ ਕਰੇਗਾ ਆਪ ਹੀ ਮਹਾਰਾਜ ਪਾਤਸ਼ਾਹ, ਉਹ ਇਸ ਤਰ੍ਹਾਂ ਕਰੇਗਾ। ਕਹੋ ਨਾਨਕ ਕਿਰਪਾ ਕਰੇ ਜਿਸ ਨੂੰ ਇਹ ਵੱਥ ਦੇ। ਫਿਰ ਪਾਤਸ਼ਾਹ ਕਹਿੰਦੇ ਜਗ ਮਹਿ ਉੱਤਮ ਕਾਢੀ ਹੈ ਵਿਰਲੇ ਕੇਈ ਕੇ। ਪਾਤਸ਼ਾਹ ਕਹਿੰਦੇ ਹੈਗੇ ਹੈ ਪਰ ਇੰਨਾ ਜਾਪ ਤੇ ਇੰਨਾ ਧਿਆਨ ਪਾਤਸ਼ਾਹ ਕਹਿੰਦੇ ਉਹ ਵਿਰਲੇ ਵਿਰਲੇ ਨੇ ਜਿਹੜੇ ਧਾਰਦੇ ਨੇ। ਤੋ ਪਾਤਸ਼ਾਹ ਨੇ ਫਰਮਾਇਆ ਕਿ ਸੋ ਸਤਿਗੁਰ ਦੇਖੋ ਇੱਕ ਨਿਮਖ ਨਿਮਖ, ਇੱਕ ਨਿਮਖ ਨਿਮਖ ਪਲ ਵੀ ਸਫਲਾ ਕਰਨ ਲਈ ਸਤਿਗੁਰਾਂ ਦੇ ਦਰਸ਼ਨ ਕਰੀਏ। ਤੇ ਪਾਤਸ਼ਾਹ ਫਰਮਾਉਂਦੇ ਜਿਨ ਹਰ ਕਾ ਹਰ ਪੰਥ ਬਤਾਇਆ, ਜਿਸਨੇ ਰੱਬ ਨੂੰ ਮਿਲਣ ਦਾ ਰਸਤਾ ਬਤਾ ਦਿੱਤਾ ਹੈ। ਪੰਥ ਦਾ ਅਰਥ ਹੁੰਦਾ ਹੈ ਰਸਤਾ, ਜਿਸ ਸੱਚੇ ਸਤਿਗੁਰੂ ਪਾਤਸ਼ਾਹ ਨੇ ਕਿਹੜਾ ਰਸਤਾ। ਆਪਾਂ ਪੜ੍ਹਦੇ ਹਾਂ ਭੋਗ ਤੋਂ ਪਹਿਲਾਂ ਬਾਣੀ ਆਉਂਦੀ, ਪੰਥਾ ਪ੍ਰੇਮ ਨਾ ਜਾਣਾਈ ਭੁੱਲੀ ਫਿਰੈ ਗਵਾਰ, ਨਾਨਕ ਹਰ ਬਿਸਰਾਏ ਕੈ ਪਾਉਂਦੇ ਨਰਕ ਅੰਧਿਆਰ। ਪੰਥਾ ਰਸਤੇ ਦਾ ਨਾਮ ਹੈ, ਪ੍ਰੇਮ ਅਕਾਲ ਪੁਰਖ ਨੂੰ ਮਿਲਣ ਵਾਸਤੇ ਇੱਕ ਪ੍ਰੇਮ ਦਾ ਰਸਤਾ ਜੋ ਸੱਚੇ ਸਤਿਗੁਰਾਂ ਨੇ ਸਾਨੂੰ ਦੱਸਿਆ। ਪਾਤਸ਼ਾਹ ਕਹਿੰਦੇ ਸਾਡੀ ਰੂਹ ਇਹ ਆਤਮਾ ਹੀ ਭੁੱਲੀ ਫਿਰਦੀ ਹੈ, ਇਹ ਪ੍ਰੇਮ ਵਾਲੇ ਪੰਥ ਨੂੰ ਇਹਨੇ ਸਮਝਿਆ ਹੀ ਨਹੀਂ, ਉਸ ਰਸਤੇ ਤੇ ਚੱਲਣਾ ਹੀ ਨਹੀਂ ਸ਼ੁਰੂ ਕੀਤਾ। ਪੰਥਾ ਪ੍ਰੇਮ ਨਾ ਜਾਣ ਆਈ ਭੁੱਲੀ ਫਿਰੈ ਗਵਾਰ। ਪਾਤਸ਼ਾਹ ਕਹਿੰਦੇ ਜੇ ਫਿਰ ਇਸ ਤਰ੍ਹਾਂ ਭੁੱਲੀਆਂ ਤਾਂ ਫਿਰਦੀਆਂ ਨੇ ਰੂਹਾਂ, ਅਕਾਲ ਪੁਰਖ ਨੂੰ ਮਿਲਣ ਲਈ ਪ੍ਰੇਮ ਦੇ ਰਸਤੇ ਤੇ ਨਹੀਂ ਚੱਲੀਆਂ। ਪਰ ਪਾਤਸ਼ਾਹ ਕਹਿੰਦੇ ਨਾਨਕ ਹਰ ਬਿਸਰਾਏ ਕੈ ਪਾਉਂਦੇ ਨਰਕ ਅੰਧਿਆਰ। ਫਿਰ ਉਹ ਅੰਧਿਆਰ ਹਨੇਰੇ ਘੁੱਪ ਹਨੇਰ ਨਰਕਾਂ ਵਿੱਚ ਵੀ ਉਡਿਗ ਪੈਂਦੇ ਨੇ ਫਿਰ ਉਹ ਜੀਵ। ਹੁਣ ਪਾਤਸ਼ਾਹ ਜੀ ਕਿਹੜਾ ਰਸਤਾ ਹੈ ਜਿਹੜਾ ਤੁਸਾਂ ਸਾਨੂੰ ਦ੍ਰਿੜ ਕਰਵਾਇਆ ਕਿਰਪਾ ਕਰਕੇ। ਮਹਾਰਾਜ ਪਾਤਸ਼ਾਹ ਸਪਸ਼ਟ ਕਰਕੇ ਵੀ ਦੱਸਦੇ ਹੈ, ਪਾਤਸ਼ਾਹ ਫਰਮਾਉਂਦੇ ਹੈ ਸੇਵਕ ਮੁਖ ਦੇ ਰਾਹੀਂ ਪਹਿਲਾਂ, ਹਮ ਅਵਗੁਣ ਭਰੇ ਏਕ ਗੁਣ ਨਾਹੀ, ਅੰਮ੍ਰਿਤ ਛੱਡ ਬਿਖੈ ਬਿਖ ਖਾਹੀ, ਮਾਇਆ ਮੋਹ ਭਰਮ ਪੈ ਭੂਲੇ, ਸੁਤ ਦਾਰਾ ਸਿਉ ਪ੍ਰੀਤ ਲਗਾਈ, ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ, ਤੇਹੇ ਮਿਲੰਤ ਜਮ ਤਰਾਸ ਮਿਟਾਈ, ਇੱਕ ਅਰਦਾਸ ਭਾਟ ਕੀਰਤ ਕੀ, ਗੁਰ ਰਾਮਦਾਸ ਰੱਖ ਹੋ ਸ਼ਰਨਾਈ। ਪੰਥ ਦੱਸ ਦਿੱਤਾ ਪਾਤਸ਼ਾਹ ਨੇ ਰਸਤਾ ਕਿਹੜਾ। ਪਾਤਸ਼ਾਹ ਕਹਿੰਦੇ ਸਾਧ ਸੰਗਤ ਦੇ ਰਾਹੀਂ ਉਹ ਰਸਤਾ ਲੱਭਦਾ, ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ। ਨਾਲ ਪਾਤਸ਼ਾਹ ਨੇ ਦੱਸ ਦਿੱਤਾ ਉਹ ਸੰਗਤ ਗੁਰੂ ਦੀ ਹੋਣੀ ਚਾਹੀਦੀ ਹੈ, ਉੱਥੇ ਗੁਰੂ ਦੀ ਬਾਤ ਚੱਲਦੀ ਹੋਵੇ। ਵੈਸੇ ਤੇ ਇਲੈਕਸ਼ਨ ਦੇ ਸੰਬੰਧ ਵਿੱਚ ਲੋਕ ਇਕੱਠੇ ਹੋਏ ਹੋਣ, ਬੁਲਾਰੇ ਬੋਲਣ ਵਾਲੇ ਇੱਦਾਂ ਹੀ ਬੋਲਦੇ ਆ ਕਿ ਸੰਗਤ ਆਈ ਹੈ ਸਾਰੀ, ਜਾਂ ਕੁਝ ਸੰਗਤ ਦੀਆਂ ਟਰਾਲੀਆਂ ਹੋਰ ਵੀ ਆ ਰਹੀਆਂ। ਪਰ ਜਿੱਥੇ ਉਸ ਗੁਰੂ ਦੀ ਬਾਤ ਨਹੀਂ ਚੱਲਦੀ, ਉੱਥੇ ਗੁਰੂ ਪਾਤਸ਼ਾਹ ਦਾ ਪ੍ਰਕਾਸ਼ ਹੈ ਨਹੀਂ, ਉਹ ਜਨਤਾ ਦਾ ਇਕੱਠ ਤਾਂ ਮੰਨਿਆ ਜਾ ਸਕਦਾ, ਪਰ ਗੁਰ ਸੰਗਤ, ਗੁਰੂ ਸਾਹਿਬ ਜੀ ਦੀ ਸੰਗਤ, ਜਿੱਥੇ ਸਤਸੰਗਤ ਕੈਸੀ ਜਾਣੀ ਹੈ, ਜਿੱਥੇ ਏਕੋ ਨਾਮ ਵਿਖਾਣੀ ਹੈ, ਜਿੱਥੇ ਅਕਾਲ ਪੁਰਖ ਪਰਮੇਸ਼ਰ ਦੀ ਗੱਲ ਚੱਲ ਰਹੀ ਹੋਵੇ। ਪਾਤਸ਼ਾਹ ਫਰਮਾਉਂਦੇ ਨੇ ਕਿ ਸੱਚੇ ਸਤਿਗੁਰਾਂ ਦੀ ਸੰਗਤ ਹੀ ਪੰਥ, ਪਾਤਸ਼ਾਹ ਜੀ ਕਹਿੰਦੇ ਇਹ ਰਸਤਾ ਹੈ ਅਕਾਲ ਪੁਰਖ ਦੇ ਦਰ ਨੂੰ ਜਾਣ ਵਾਲਾ। ਇਸ ਸੰਗਤ ਦੇ ਵਿੱਚੋਂ ਅੱਗੇ ਡਿਟੇਲ ਦੇ ਨਾਲ ਸਿਲੇਬਸ ਆਪੇ ਮਿਲਦਾ ਜਾਏਗਾ, ਜਿਹਨੇ ਵੱਧ ਮਾਰਕਸ ਲੈਣੇ ਹੈ, ਜਿਸਨੇ ਵੱਧ ਤਰੱਕੀ ਕਰਨੀ ਹੈ, ਜਿਹਨੇ ਸੱਚਮੁੱਚ ਉਸ ਮੰਜ਼ਿਲ ਨੂੰ ਲੱਭਣਾ ਹੈ। ਪਾਤਸ਼ਾਹ ਕਹਿੰਦੇ ਗੁਰੂ ਨੇ ਦੱਸ ਦਿੱਤਾ ਹੈ ਕਿ ਸਤਸੰਗਤ ਵਿੱਚ ਪਹੁੰਚ, ਤੇ ਸਤਸੰਗਤ ਦੇ ਵਿੱਚੋਂ ਬਹੁਤ ਕੁਛ ਮਿਲਦਾ ਜਾਏਗਾ, ਜਿਤਨੀ ਜਿਤਨੀ ਮਿਹਨਤ ਕਰਦਾ ਜਾਏਗਾ ਉਹਨਾਂ ਉਹਨਾਂ ਸਫ਼ਰ ਜਿਹੜਾ ਉਹ ਤੇਰਾ ਮੁੱਕਦਾ ਜਾਏਗਾ। ਪਾਤਸ਼ਾਹ ਜੀ ਨੇ ਫਰਮਾਇਆ ਕਿ ਜਿਸ ਸਤਿਗੁਰੂ ਪਾਤਸ਼ਾਹ ਜੀ ਨੇ ਸਾਨੂੰ ਇਹ ਪੰਥ, ਇਹ ਰਸਤਾ ਅਕਾਲ ਪੁਰਖ ਨੂੰ ਮਿਲਣ ਦਾ ਦਰਸਾਇਆ ਹੈ, ਐਸੇ ਸਤਿਗੁਰਾਂ ਨੂੰ ਸਦਾ ਸਦਾ ਹੀ ਯਾਦ ਕਰੀਏ, ਸਦਾ ਸਦਾ ਹੀ ਉਹਨਾਂ ਦੇ ਦਰਸ਼ਨ ਕਰਨ ਦਾ ਲਾਭ ਮਨ ਵਿੱਚ ਲੋਭ ਕਰੀਏ। ਇਸ ਸਤਿਗੁਰ ਕੀ ਸਭ ਪੱਗੀ ਪਵਹੋ, ਜਿਨ ਮੋਹ ਅੰਧੇਰ ਚੁਕਾਇਆ। ਇਸ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਹਮੇਸ਼ਾ ਹੀ ਪੱਗੀ ਪਰਹੋ ਪਾਗ ਚਰਨਾਂ ਦਾ ਨਾਮ ਹੈ। ਪਾਤਸ਼ਾਹ ਫਰਮਾਉਂਦੇ ਆ ਸਤਿਗੁਰਾਂ ਦੇ ਚਰਨੀ ਪਵੀਏ, ਜਿਨ ਮੋਹ ਅੰਧੇਰ ਚੁਕਾਇਆ, ਜਿਨ੍ਹਾਂ ਨੇ ਸਾਡੇ ਅੰਦਰੋਂ ਮੋਹ ਦਾ ਅੰਧੇਰ ਹਨੇਰਾ ਜੋ ਸੀ ਚੁੱਕ ਦਿੱਤਾ ਹੈ, ਖਤਮ ਕਰ ਦਿੱਤਾ ਹੈ। ਬਲਿਆ ਗੁਰ ਗਿਆਨ ਅੰਧੇਰਾ ਬਿਨਸਿਆ, ਹਰ ਰਤਨ ਪਦਾਰਥ ਲਾਧਾ। ਉਹ ਚਾਨਣ ਕਾਹਦੇ ਨਾਲ ਹੋਇਆ? ਗੁਰੂ ਦੇ ਗਿਆਨ ਨਾਲ ਚਾਨਣ ਹੁੰਦਾ ਹੈ। ਬਲਿਆ ਗੁਰ ਗਿਆਨ, ਗੁਰੂ ਦਾ ਗਿਆਨ ਜਦ ਚਮਕਿਆ ਹੈ। ਅੰਧੇਰ, ਅੰਧੇਰ ਤਾਂ ਸਾਡੇ ਸਤਿਗੁਰਾਂ ਨੇ, ਮਹਾਰਾਜ ਪਾਤਸ਼ਾਹ ਨੇ ਜਦੋਂ ਪ੍ਰਕਾਸ਼ਮਾਨ ਹੋਣਾ ਕੀਤਾ ਹੈ, ਸਤਿਗੁਰਾਂ ਦਾ ਆ ਰਿਹਾ ਹੈ ਪ੍ਰਕਾਸ਼ ਦਿਹਾੜਾ, ਤਾਂ ਜਦ ਸਤਿਗੁਰਾਂ ਦਾ ਪ੍ਰਕਾਸ਼ ਹੋਇਆ ਤੇ ਆਪਾਂ ਪੜ੍ਹਦੇ ਹਾਂ ਭਾਈ ਗੁਰਦਾਸ ਸਾਹਿਬ ਜੀ ਦੀ ਰਚਨਾ ਨਿਤਾ ਪ੍ਰਤੀ, ਸਤਿਗੁਰ ਨਾਨਕ ਪ੍ਰਗਟਿਆ ਮਿਟੀ ਧੁੰਦ ਜਗ ਚਾਨਣ ਹੋਆ। ਧੁੰਦ ਮਿਟ ਗਈ ਜਗਤ ਦੇ ਉੱਤੋਂ, ਮਿਟੀ ਧੁੰਦ ਜਗ ਚਾਨਣ ਹੋਆ। ਜਿਉਂ ਕਰ ਸੂਰਜ ਨਿਕਲਿਆ ਤਾਰੇ ਛੱਪ ਅੰਧੇਰ ਪਲੋਆ। ਜਦੋਂ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਸੂਰਜ ਬਣ ਕੇ ਚਮਕੇ, ਜਗਤ ਦੇ ਉੱਪਰ ਅਧਿਆਤਮਕ ਮਾਰਗ ਦੇ ਪਾਂਧੀਆਂ ਦੇ ਹਿਰਦੇ ਦੇ ਵਿੱਚ ਚਾਨਣ ਹੋ ਗਿਆ ਤੇ ਦੰਭੀਆਂ ਪਖੰਡੀਆਂ ਰੂਪ ਤਾਰੇ ਜਿਹੜੇ ਸਨ ਉਹ ਲੁਕ ਛਿਪ ਗਏ, ਰਹਿੰਦੇ ਹਾਜ਼ਰ ਹੀ ਨੇ ਆਕਾਸ਼ ਵਿੱਚ ਤਾਰੇ, ਲੇਕਿਨ ਜਦ ਸੂਰਜ ਨਿਕਲਦਾ ਉਦੋਂ ਉਹ ਦਿਸਦੇ ਨਹੀਂ। ਇਵੇਂ ਹੀ ਸਾਰੇ ਮੁੱਕ ਨਹੀਂ ਗਏ, ਹੈ ਤਾਂ ਹਾਜ਼ਰ ਹੀ ਸਨ ਪਰ ਗੁਰੂ ਨਾਨਕ ਸਾਹਿਬ ਪਾਤਸ਼ਾਹ ਦਾ ਪ੍ਰਤਾਪ ਦੇਖ ਕੇ ਉਹ ਲੁਕ ਛਿਪ ਗਏ, ਅੱਗੇ ਪਿੱਛੇ ਹੋ ਗਏ। ਤੇ ਜਿੱਥੇ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਜੀ ਦਾ ਹੁਣ ਪ੍ਰਕਾਸ਼ ਚਮਕੇ, ਉਸ ਮੌਕੇ ਤੇ ਸਾਰੇ ਦੰਭੀਆਂ ਪਖੰਡੀਆਂ ਨੂੰ ਦੜਨਾ ਹੀ ਪੈਂਦਾ, ਲੁਕਣਾ ਹੀ ਪੈਂਦਾ ਹੈ, ਨਿਕਲ ਭਾਵੇਂ ਬਾਅਦ ਵਿੱਚ ਫਿਰ ਆਉਣ। ਜਿੱਥੇ ਗੁਰੂ ਗਿਆਨ ਗ੍ਰੰਥ ਸਾਹਿਬ ਪਾਤਸ਼ਾਹ ਦਾ ਗਿਆਨ ਹੋਵੇ, ਉਹਦੇ ਮੁਕਾਬਲੇ ਤੇ ਨਾ ਕਿਸੇ ਕੋਲ ਫਿਲਾਸਫੀ, ਨਾ ਕਿਸੇ ਕੋਲ ਗਿਆਨ, ਨਾ ਕੋਈ ਇਸ ਤਰ੍ਹਾਂ ਦੀ ਬਾਣੀ। ਦੰਭੀ ਪਖੰਡੀਆਂ ਨੇ ਨਵੀਂ ਰੀਤ ਚਲਾਈ ਹੈ ਨਾ, ਇੱਕ ਬਹਾਨਾ ਬਣਾਉਣ ਦੇ ਲਈ ਕਿ ਸਾਡੇ ਅਨੁਯਾਈ ਇਹ ਕਹਿ ਸਕਣ ਭਈ ਉਹ ਵੀ ਤਾਂ ਜੀ ਬਾਣੀ ਪੜ੍ਹਦੇ ਆ ਉੱਥੇ ਆਪਣੇ ਆਸ਼ਰਮ ਦੇ ਵਿੱਚ, ਪਰ ਜਿਹੜੇ ਜਿਹੜੇ ਪੈਗੰਬਰ ਗੁਰੂ ਪੀਰ ਆਉਂਦੇ ਉਹ ਪਹਿਲੀਆਂ ਪੈਗੰਬਰਾਂ ਦੀ ਬਾਣੀ ਨਹੀਂ ਪੜ੍ਹਦੇ ਰਹੇ। ਤ੍ਰੇਤੇ ਯੁੱਗ ਦੇ ਪੈਗੰਬਰ ਆਏ, ਉਹਨਾਂ ਨੇ ਜਦੋਂ ਅੱਗੇ ਦੁਆਪਰ ਦਾ ਯੁੱਗ ਆਇਆ, ਦੁਆਪਰ ਯੁੱਗ ਦੇ ਪੈਗੰਬਰ ਨੇ ਪਹਿਲੇ ਪੈਗੰਬਰ ਦੀ ਬਾਣੀ ਨਹੀਂ ਪੜ੍ਹੀ, ਉਹਨੇ ਆਪਣੀ ਨਵੀਂ ਰਚੀ ਹੈ। ਦੁਆਪਰ ਯੁੱਗ ਦੀ ਮਹਾਭਾਰਤ, ਤ੍ਰੇਤੇ ਯੁੱਗ ਦੀ ਰਮਾਇਣ ਜੇ ਸਾਡੇ ਸਤਿਗੁਰੂ ਗੁਰੂ ਨਾਨਕ ਸਾਹਿਬ ਪਾਤਸ਼ਾਹ ਹੈ ਤੇ ਉਹਨਾਂ ਨੇ ਉਹ ਨਹੀਂ ਪੜ੍ਹੀ, ਉਹ ਨਹੀਂ ਪੜ੍ਹ ਕੇ ਆਪਣੇ ਡੇਰੇ ਜਾਂ ਆਸ਼ਰਮ ਦੇ ਵਿੱਚ ਸੁਣਾਈ। ਗੁਰੂ ਕੀ ਹੋਇਆ ਤੇ ਕਿਸੇ ਦੀ ਰਚਨਾ ਚੋਰੀ ਕਰਕੇ ਉਹਨੂੰ ਪੜ੍ਹ ਕੇ ਸੁਣਾਵੇ? ਜਿਹਦੀ ਰਚਨਾ ਪੜ੍ਹੀ ਜਾ ਰਹੀ ਹੈ ਤਾਂ ਮਤਲਬ ਗੁਰੂ ਉਹੀ ਹੈ। ਫਿਰ ਜਦ ਜਿਸ ਦੀ ਰਚਨਾ ਨੂੰ ਸੁਣਾ ਕੇ ਸਿੱਖਿਆ ਦਿੱਤੀ ਜਾ ਰਹੀ ਹੈ, ਫਿਰ ਉੱਥੇ ਇਮਾਨਦਾਰੀ ਵਰਤਣੀ ਚਾਹੀਦੀ ਹੈ ਕਿ ਜਿਹਦੀ ਸਿੱਖਿਆ ਮੈਂ ਅੱਗੇ ਸੁਣਾ ਰਿਹਾ ਗੁਰੂ ਉਹੀ ਹੈ। ਪਰ ਉਹ ਦੰਭੀ ਪਖੰਡੀ ਜਿੱਥੇ ਸਿੱਖ ਪੰਥ ਸਿੰਘਾਸਣ ਤੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰਦੇ ਉੱਥੇ ਉਹ ਆਪ ਬੈਠ ਜਾਂਦੇ ਆ, ਤੇ ਗੁਰੂ ਗ੍ਰੰਥ ਸਾਹਿਬ ਦੀਆਂ ਪੋਥੀਆਂ ਹੈ ਉਹਨਾਂ ਦੇ ਕੋਲ ਜ਼ਰੂਰ ਨੇ, ਪਿੱਛੇ ਅਲਮਾਰੀਆਂ ਵਿੱਚ ਲੁਕਾਈਆਂ ਹੋਈਆਂ, ਉੱਥੋਂ ਪੜ੍ਹਦੇ ਨੇ, ਬਾਅਦ ਵਿੱਚ ਸਤਸੰਗ ਕਰਦੇ ਨੇ ਤੇ ਕੰਨਾਂ ਦੇ ਵਿੱਚ ਉਹ ਮੰਤਰ ਦਿੰਦੇ ਆ, ਪੰਜ ਸਿੱਖਾਂ ਦਾ ਅੰਮ੍ਰਿਤ ਖੰਡੇ ਬਾਟੇ ਦਾ ਉਹਨਾਂ ਨੇ ਉਸ ਨੂੰ ਨਕਾਰਿਆ ਹੋਇਆ। ਇਸ ਤਰ੍ਹਾਂ ਦੇ ਬਹੁਤ ਸਾਰੇ ਆਸ਼ਰਮ ਭਾਰਤ ਦੇ ਵਿੱਚ ਉਹ ਚੱਲ ਪਏ ਨੇ, ਕੰਨ ਨੇੜੇ ਕਰਕੇ ਆਪਣੇ ਸੇਵਕ ਦਾ ਉਹਨੂੰ ਉਹ ਗੁਪਤ ਦਿੰਦੇ ਆ। ਤੋ ਸਾਡੇ ਜਦੋਂ ਕਥਾ ਦੀ ਸਟੱਡੀ ਕਰੀਦੀ ਹੈ ਉਹਦੇ ਵਿੱਚ ਉਹ ਸਾਰਿਆਂ ਦੇ ਮੰਤਰ ਆ ਜਾਂਦੇ ਆ। ਅਸੀਂ ਜਦੋਂ ਨਵੀਂ ਨਵੀਂ ਕਥਾ ਅੱਜ ਤੋਂ 18-19 ਸਾਲ ਪਹਿਲਾਂ ਕਰਦੇ ਹੁੰਦੇ ਸੀ, ਅਸੀਂ ਕੀ ਕਰਨਾ, ਸਾਰਿਆਂ ਦੇ ਸੁਣਾ ਦੇਣੇ, ਥੋੜ੍ਹਾ ਜਿਹਾ ਗਰਮ ਅਸੀਂ ਵੀ ਬੋਲਣਾ। ਤੋ ਜਿਨ੍ਹਾਂ ਨੇ ਉਹ ਲਏ ਹੁੰਦੇ ਸੀ ਮੰਤਰ, ਉਹਨਾਂ ਨੇ ਬੜੇ ਦੁਖੀ ਹੋਣਾ ਵੀ ਅਸੀਂ ਤਾਂ, ਸਾਨੂੰ ਕੋਈ ਜ਼ੋਰ ਲਗਾ ਲਵੇ ਅਸੀਂ ਦੱਸਦੇ ਨਹੀਂ, ਆਹ ਚੰਗੀ ਗੱਲ ਹੈ ਭਈ ਆਹ ਸਟੇਜ ਦੇ ਉੱਤੇ ਹੀ ਬੋਲੀ ਜਾਂਦੇ। ਜਿਸ ਤਰ੍ਹਾਂ ਰਾਧਾ ਸਵਾਮੀ ਮੱਤ ਦਾ ਮੰਤਰ ਹੈ, ਜੋਤ ਨਿਰੰਜਨ ਓ ਅੰਕਾਰ ਰਾਰੰਕਾਰ ਸੋਹੰਗ ਸਤਨਾਮ, ਆਹ ਪੰਜ ਅੱਖਰ ਉਹਨਾਂ ਨੇ ਰਲਾਏ ਪੰਜ ਧਰਮਾਂ ਦੇ। ਜਿਹਨੇ ਕਿਸੇ ਨੇ ਮੰਤਰ ਲਿਆ ਵੀ ਉਹਨੂੰ ਸੁਣਾ ਦਿਓ, ਦੇਖਿਓ ਕਿਤਨਾ ਗੁੱਸਾ ਕਰੇਗਾ ਉਹ, ਭਈ ਇਹ ਤੁਹਾਨੂੰ ਕਿੰਨੇ ਦੱਸ ਦਿੱਤਾ, ਸਾਨੂੰ ਕਿੰਨੇ ਦੱਸਣਾ ਸੀ। ਇੱਕ ਮਿਸ਼ਨਰੀ ਕਾਲਜ ਦੀ ਬੁੱਕ ਛਪੀ ਹੈ ਗੁਰੂ ਡੰਮ, ਉਹ ਤੁਹਾਨੂੰ ਕਿਤੇ ਮਿਲੇ ਤੁਸੀਂ ਲੈ ਲੈਣੀ, ਗੁਰੂ ਡੰਮ ਛੋਟੀ ਜਿਹੀ ਬੁੱਕ ਹੈ, 10-15 ਰੁਪਏ ਦੀ ਆਏਗੀ। ਉਹਦੇ ਤੇ ਸਾਰਿਆਂ ਦੇ ਲਿਖੇ ਹੈ, ਨਾਮਧਾਰੀਆਂ ਦੇ, ਕੂਕਿਆਂ ਦੇ, ਰਾਧਾ ਸਵਾਮੀਆਂ ਦੇ, ਹੋਰਨਾਂ ਦੇ, ਝੂਠੇ ਸੌਦੇ ਵਾਲਿਆਂ ਦੇ, ਸਾਰਿਆਂ ਦੇ ਲਿਖੇ ਹੈ। ਇਹ ਹਨ ਦੰਭੀ ਤੇ ਪਖੰਡੀ ਤਾਰਿਆਂ ਵਾਂਗ, ਜਿੱਥੇ ਤਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਰੂਪ ਸੂਰਜ ਚਮਕਦਾ ਉੱਥੇ ਛੁੱਪ ਜਾਂਦੇ, ਲੁਕ ਜਾਂਦੇ ਹੈ। ਪਰ ਬਾਅਦ ਵਿੱਚ ਫਿਰ ਨਿਕਲ ਆਉਂਦੇ ਆ। ਇਸ ਤਰ੍ਹਾਂ ਸੂਰਜ ਜਦੋਂ ਅਸਤ ਹੋ ਜਾਂਦਾ ਹੈ ਤੇ ਤਾਰੇ ਫਿਰ ਨਿਕਲਣੇ ਸ਼ੁਰੂ ਹੋ ਜਾਂਦੇ ਆ। ਉਹ ਪਾਤਸ਼ਾਹ ਫਰਮਾਉਂਦੇ ਆ, ਚੰਗੇ ਭਾਗਾਂ ਵਾਲੇ ਧੋਖੇ ਵਿੱਚ ਨਹੀਂ ਆਏ, ਚੰਗੇ ਭਾਗਾਂ ਵਾਲੇ ਗੁਰੂ ਗ੍ਰੰਥ ਸਾਹਿਬ ਦੇ ਦਰ ਤੇ ਆਉਂਦੇ ਆ। ਤੋਂ ਇੱਕ ਵਾਰ ਪੰਜਾਬ ਦੇ ਵਿੱਚ ਕੋਈ ਗੱਲ ਚੱਲੀ ਤੇ ਕਹਿੰਦੇ ਵੀ ਆਨੰਦਪੁਰ ਸਾਹਿਬ ਦਾ ਮੇਲਾ ਤੇ ਫਿਰ ਕੀ ਹੋਇਆ, ਜਾਂ ਤਾਂ ਉੱਥੇ ਬੜੇ ਬੜੇ ਦਮਾਲੇ ਸਜਾ ਕੇ ਨਿਹੰਗ ਹੀ ਨਿਹੰਗ ਤੁਰੇ ਫਿਰਦੇ ਆ, ਤੇ ਜਾਂ ਬਿਲਕੁਲ ਹੀ ਸਿਰ ਰਗੜਾ ਕੇ ਤੇ ਮੋਨੇ ਤੁਰੇ ਫਿਰਦੇ ਆ, ਇਹਨਾਂ ਦੇ ਜਾਣ ਦਾ ਕੀ ਫਾਇਦਾ। ਮੈਂ ਕਿਹਾ ਨਹੀਂ, ਕਿਸੇ ਵੀ ਗੱਲ ਨੂੰ ਥੋੜਾ ਧੀਰਜ ਨਾਲ ਵਾਚਣਾ ਚਾਹੀਦਾ। ਮੈਂ ਕਿਹਾ ਜੀ ਉਹਨਾਂ ਦੇ ਨਾਲੋਂ ਫਿਰ ਵੀ ਚੰਗੇ ਨੇ ਜਿਹੜੇ ਸਰਸੇ ਵਾਲਿਆਂ ਦੇ ਜਾ ਕੇ ਗੋਡੇ ਘੁੱਟਦੇ ਆ, ਤੇ ਜਿਹੜੇ ਹੋਰਨਾਂ ਦੇ ਪਖੰਡੀਆਂ ਦੇ ਥਾਵਾਂ ਤੇ ਜਾ ਕਰਕੇ ਉੱਥੇ ਜਾਂਦੇ ਆ, ਇਹ ਜਾਂਦੇ ਤਾਂ ਕਮ ਸੇ ਕਮ ਜਿੱਥੇ ਆ ਉਹ ਗੁਰੂ ਤਾਂ ਪੂਰਨ ਹੈ। ਜੇ ਆਪ ਅਧੂਰੇ ਨੇ, ਕਮ ਸੇ ਕਮ ਜਿੱਥੇ ਜਾਂਦੇ ਗੁਰੂ ਤੇ ਪੂਰਾ ਹੈ। ਤੇ ਜਿਸ ਦਿਨ ਪੂਰੇ ਗੁਰੂ ਦੀ ਆਪਣੀ ਇੱਛਾ ਬਣ ਗਈ, ਉਹਨੇ ਕੀ ਪਤ ਸੱਜਣ ਠੱਗ ਵਰਗਿਆਂ ਨੂੰ ਵੀ, ਭੂਮੀਏ ਚੋਰ ਵਰਗਿਆਂ ਨੂੰ ਵੀ, ਕਿਹਨੂੰ ਕਿਹਨੂੰ ਬਖਸ਼ ਲੈਣਾ, ਕੋਈ ਜੁਗਤੀ ਦੱਸ ਕੇ ਕਿਵੇਂ ਉਹਨਾਂ ਨੂੰ ਆਪਣੇ ਨਾਲ ਰਲਾ ਲੈਣਾ। ਇਸ ਕਰਕੇ ਜਿਹੜੇ ਸਤਿਗੁਰਾਂ ਦੇ ਦਰ ਤੇ ਆਉਂਦੇ ਆ, ਉਹ ਫਿਰ ਵੀ ਸਤਿਕਾਰਯੋਗ ਪੂਜਨੀਕ ਨੇ, ਚਾਹੇ ਉਹ ਅਧੂਰੇ ਨੇ ਚਾਹੇ ਉਹ ਪੂਰੇ ਨੇ। ਤੋ ਮਹਾਰਾਜ ਪਾਤਸ਼ਾਹ ਨੇ ਫਰਮਾਨ ਕੀਤਾ ਸੱਚੇ ਸਤਿਗੁਰਾਂ ਨੇ ਕਿ ਭਾਈ ਐਸੇ ਸਤਿਗੁਰੂ ਸਾਹਿਬ ਜੀ ਦੇ ਪੱਗੀ ਪਰਹੋ ਪੱਗੀ ਪਵਹੋ ਚਰਨੀ ਲੱਗੋ, ਜਿਨ ਮੋਹ ਅੰਧੇਰ ਚੁਕਾਇਆ, ਜਿਸ ਨੇ ਹਿਰਦਿਆਂ ਦੇ ਅੰਦਰੋਂ ਆਪਣਿਆਂ ਸੇਵਕਾਂ ਦੇ ਔਰ ਜਗਤ ਵਿੱਚ ਅਧਿਆਤਮਕਵਾਦੀ ਪੁਰਖਾਂ ਦੇ ਹਿਰਦੇ ਚੋਂ ਹਨੇਰਾ ਚੁੱਕ ਦਿੱਤਾ। ਸੋ ਸਤਿਗੁਰ ਕਹੋ ਸਭ ਧਨ ਧਨ, ਜਿਨ ਹਰ ਭਗਤ ਭੰਡਾਰ ਲਹਾਇਆ। ਸਤਿਗੁਰੂ ਫਰਮਾਉਂਦੇ ਨੇ ਐਸੇ ਸਤਿਗੁਰੂ ਜੀ ਨੂੰ ਧਨ ਧਨ ਆਖੀਏ, ਜਿਨ੍ਹਾਂ ਨੇ ਭਗਤੀ ਦੇ ਭੰਡਾਰ ਦੇ ਵਿੱਚੋਂ ਸਾਨੂੰ ਛਾਂਦੇ ਬਖਸ਼ਿਸ਼ ਕੀਤੇ ਹੈ। ਜੋ ਭਗਤੀ ਦਾ ਸੋਮਾ ਭੰਡਾਰ ਹੈ ਸਤਿਗੁਰਾਂ ਦਾ, ਸਾਨੂੰ ਉਹ ਬਖਸ਼ਿਸ਼ ਕੀਤਾ, ਉਹਦੇ ਵਿੱਚੋਂ ਦਾਤਾਂ ਦਿੱਤੀਆਂ ਨੇ। ਸਮੁੰਦਰ ਵਰੋਲ ਸਰੀਰ ਹਮ ਦੇਖਿਆ, ਇੱਕ ਵਸਤ ਅਨੂਪ ਦਿਖਾਈ, ਗੁਰ ਗੋਬਿੰਦ ਗੋਬਿੰਦ ਗੁਰੂ ਹੈ, ਨਾਨਕ ਭੇਦ ਨਾ ਭਾਈ। ਮਹਾਰਾਜ ਪਾਤਸ਼ਾਹ ਫਰਮਾਉਂਦੇ ਨੇ, ਦੇਖੋ ਰਤਨਾ ਰਤਨ ਪਦਾਰਥ ਬਹੁ ਸਾਗਰ ਭਰਿਆ, ਰਾਮ ਬਾਣੀ ਗੁਰਬਾਣੀ ਲਾਗੇ ਤਿੰਨ ਹੱਥ ਚੜਿਆ, ਰਾਮ ਗੁਰਬਾਣੀ ਲਾਗੇ ਤਿੰਨ ਹੱਥ ਚੜਿਆ, ਨਿਰਮੂਲਕ ਰਤਨ ਅਪਾਰਾ, ਹਰ ਹਰ ਨਾਮ ਅਤੋਲਕ ਪਾਇਆ, ਤੇਰੇ ਭਗਤੀ ਭਰੇ ਭੰਡਾਰ। ਪਾਤਸ਼ਾਹ ਤੇਰੇ ਭੰਡਾਰ ਭਗਤੀ ਨਾਲ ਭਰੇ ਪਏ ਨੇ, ਉਹਨਾਂ ਭਗਤੀ ਦੇ ਭੰਡਾਰ ਦੇ ਵਿੱਚੋਂ ਸੱਚੇ ਸਤਿਗੁਰਾਂ ਨੇ ਆਪਣਿਆਂ ਸੇਵਕਾਂ ਨੂੰ ਆਪਣੀ ਸੰਗਤ ਨੂੰ ਛਾਂਦੇ ਬਖਸ਼ਿਸ਼ ਕੀਤੇ ਹੈ, ਗੱਫੇ ਬਖਸ਼ਿਸ਼ ਕੀਤੇ ਹੈ। ਪਾਤਸ਼ਾਹ ਫਰਮਾਉਂਦੇ ਐਸੇ ਸਤਿਗੁਰਾਂ ਨੂੰ ਸਦਾ ਹੀ ਧੰਨ ਧੰਨ ਆਖਦੇ ਰਹੀਏ, ਸਦਾ ਹੀ ਉਹਨਾਂ ਦਾ ਜਾਪ ਕਰਦੇ ਰਹੀਏ। ਇਹ ਪੌੜੀ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਜੀ ਦੀ ਹੈ, ਔਰ ਗੁਰੂ ਰਾਮਦਾਸ ਸਾਹਿਬ ਪਾਤਸ਼ਾਹ ਜੀ ਦੇ ਸੋ ਸੰਬੰਧ ਵਿੱਚ ਸੱਤੇ ਬਲਵੰਡ ਨੇ ਜੋ ਵਾਰ ਉਚਾਰੀ ਹੈ ਨਾ ਗੁਰੂ ਸਾਹਿਬਾਂ ਦੀ ਉਸਤਤੀ ਵਿੱਚ, ਉੱਥੇ ਉਹ ਲਿਖਦੇ ਧੰਨ ਧੰਨ ਰਾਮਦਾਸ ਗੁਰ, ਜਿਨ ਸਿਰਿਆ ਤਿਨੈ ਸਵਾਰਿਆ, ਪੂਰੀ ਹੋਈ ਕਰਾਮਾਤ ਆਪ ਸਿਰਜਨ ਹਾਰੈ ਧਾਰਿਆ, ਸਿੱਖੀ ਅਤੈ ਸੰਗਤੀ ਪਾਰ ਬ੍ਰਹਮ ਕਰ ਨਮਸਕਾਰਿਆ, ਅਟਲ ਅਥਾਹੋ ਅਤੋਲ ਤੂੰ ਤੇਰਾ ਅੰਤ ਨਾ ਪਾਰਾ ਵਾਰਿਆ, ਜਿਨੀ ਤੂੰ ਸੇਵਿਆ ਭਾਉ ਕਰ ਸੇ ਤੁਧ ਪਾਰ ਉਤਾਰਿਆ, ਲਭ ਲੋਭ ਕਾਮ ਕ੍ਰੋਧ ਮੋਹ ਮਾਰ ਕੱਢੇ ਤੁਧ ਸਾ ਪਰਵਾਰਿਆ, ਧੰਨ ਸੋ ਤੇਰਾ ਥਾਨ ਹੈ ਸੱਚ ਤੇਰਾ ਪੈ ਸਕਾਰਿਆ, ਨਾਨਕ ਤੂੰ ਲਹਿਣਾ ਤੂੰ ਹੈ ਗੁਰ ਅਮਰ ਤੂੰ ਵਿਚਾਰਿਆ, ਗੁਰ ਡਿੱਠਾ ਤਾਂ ਮਨ ਸਾਧਾਰਿਆ। ਐਸੇ ਦੀਨ ਦਿਆਲ ਪਾਤਸ਼ਾਹ ਮਹਾਰਾਜ ਜੀ ਦੇ ਚਰਨੀ ਲੱਗ ਕੇ ਆਪਣਾ ਜੀਵਨ ਸਫਲਾ ਕਰਨ ਦਾ ਉਪਰਾਲਾ ਕਰੀਏ। ਭੁੱਲਾਂ ਦੀ ਖਿਮਾ ਦੇਣੀ, ਅੱਗੇ ਲਈ ਸਮਤ ਬਖਸ਼ਣੀ, ਸਰਬੱਤ ਸੰਗਤਾਂ ਨੂੰ ਜੀ ਆਇਆਂ ਨੂੰ ਸਭਨਾਂ ਦਾ ਧੰਨਵਾਦ। ਫਤਿਹ ਬੁਲਾਓ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।